ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧਕੋ ਜੀ ਅੰਤਰਯਾਮੀ ਸ੍ਰੀ ਗੁਰੂ ਅਮਰਦਾਸ ਸਾਹਿਬ ਸ੍ਰੀ ਗੋਬਿੰਦਵਾਲ ਸਾਹਿਬ ਦੇ ਵਿੱਚ ਸੰਤਾਂ ਦੇ ਤਾਈ ਅੰਮ੍ਰਿਤ ਉਪਦੇਸ਼ ਦੇ ਵਿੱਚ ਮਹਾਲ ਕਰ ਰਹੇ ਹਨ। ਗੁਰੂ ਨੇ ਆਪ ਜੀ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਰੋਂਦੇ ਕਿਉਂ ਰਹਿੰਦੇ ਹਨ, ਦੁਖੀ ਕਿਉਂ ਰਹਿੰਦੇ ਆ, ਸੋਗ ਦੇ ਸਾਹਿਤ ਕਿਉਂ ਰਹਿੰਦੇ ਹਨ? ਤਾਂ ਮਹਾਰਾਜ ਸਾਹਿਬ ਪ੍ਰਮਾਦਿਆਂ ਹੋਏ ਜੋ ਸਿੱਖੋ ਉਹਨਾਂ ਦੀ ਇਹ ਹਾਲਤ ਹੈ।
ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਗਾ।
ਮਹਾਰਾਜ ਸਾਹਿਬ ਜੀ ਨੇ ਹੁਕਮ ਨੂੰ ਕਰਮਾਂ ਅਨੁਸਾਰ ਬਚਨ ਕੀਤੇ ਹੈ। ਕਰਮੀ ਵਾਹ ਕਲਾਮ ਜਿਹੜੇ ਵੀ ਉਹਨਾਂ ਕਰਮ ਕੀਤੇ ਉਹਦੇ ਅਨੁਸਾਰ ਉਹਨਾਂ ਦੇ ਸਿਰ ਤੇ ਕਲਮ ਬਗੀ ਹੈ। ਪਰਮੇਸ਼ਵਰ ਦਾ ਹੁਕਮ ਉਹੀ ਵੀ ਕਰਮੀ ਅਨੁਸਾਰ ਜੀਵਾਂ ਦੇ ਉੱਤੇ ਹੋਇਆ ਹੈ। ਇਸ ਪ੍ਰਕਾਰ ਜੋ ਕੀਤੇ ਕਰਤੱਵ ਹੈ ਉਹਨਾਂ ਦਾ ਸਾਰਾ ਅੰਤਰਜਾਮੀ ਭੁਗਤਾਉਂਦਾ ਹੈ। ਉਹ ਹਾਕਮ ਜਿਹੜਾ ਸਜ਼ਾ ਦਿੰਦਾ ਹੁਕਮ ਨਾਲ ਹੀ ਸਜ਼ਾ ਦਿੱਤੀ ਜਾ ਸਕਦੀ ਹੈ। ਹੁਕਮ ਤੋਂ ਬਗੈਰ ਤਾਂ ਨਾ ਕੋਈ ਵਜ਼ੀਰ ਬਣ ਸਕਦਾ, ਹੁਕਮ ਤੋਂ ਬਗੈਰ ਨਾ ਕੋਈ ਕੈਦੀ ਹੋ ਸਕਦਾ, ਨਾ ਕੋਈ ਕੈਦ ਤੋਂ ਰਿਹਾ ਹੋ ਸਕਦਾ। ਜਿਵੇਂ ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਕੀਤੀ ਕਰਨੀ ਅਨੁਸਾਰ ਹੁਕਮ ਦੀ ਜੋ ਕਾਰ ਹੈ ਉਸ ਮਾਰੇ ਦੇ ਹੁਕਮ ਨੂੰ ਜੀਵ ਜਾਣਦਾ ਨਹੀਂ ਹੈ।
ਬਹੁਤਾ ਰੋਵੈ,
ਬੜਾ ਰੋ ਰੋ ਕੇ ਬਰਲਾਵ ਕਰਦਾ ਕਿ ਮੈਨੂੰ ਇਤਨੀ ਤਕਲੀਫ ਹੋ ਗਈ, ਮੈਨੂੰ ਇੰਨਾ ਘਾਟਾ ਪੈ ਗਿਆ। ਜੋ ਕੁਝ ਕਰਨਾ ਹੁੰਦਾ ਹੈ ਉਹ ਮਹਾਰਾਜ ਸਾਹਿਬ ਜੀਆਂ ਦੀ ਕਰਨੀ ਅਨੁਸਾਰ ਕੀਤਾ ਹੈ। ਇਹ ਜੀਵ ਬਹੁਤਾ ਰੋਂਦੇ ਹਨ। ਹੁਕਮ ਨੂੰ ਮੰਨਣ ਵਾਲੇ ਜਿਹੜੇ ਧੰਨ ਹਨ ਪੁਰਖ, ਜਿਸ ਪ੍ਰਕਾਰ ਸਾਧ ਸੰਗਤ ਜੀ ਇੱਕ ਵਜ਼ੀਰ ਸੀ, ਉਹ ਸੰਤਾਂ ਦੀ ਸੰਗਤ ਕਰਿਆ ਕਰਦਾ, ਸੰਤਾਂ ਦੀ ਸੰਗਤ ਕਰਕੇ ਉਹਨੂੰ ਲਾਭ ਪ੍ਰਾਪਤ ਹੋਇਆ ਕਿ ਮਹਾਰਾਜ ਜੀ ਰਾਜ ਵਿੱਚ ਚੱਲਣਾ ਚਾਹੀਦਾ ਹੈ। ਉਹਨੇ ਉਸ ਗੱਲ ਨੂੰ ਧਾਰਨ ਕਰ ਲਿਆ। ਇੱਕ ਰਾਜਾ ਉਸਦਾ ਜਿਸਦਾ ਵਜ਼ੀਰ ਸੀ ਉਹ ਸ਼ਿਕਾਰ ਖੇਡਣ ਦੀ ਉਹਨੂੰ ਆਦਤ ਸੀ। ਜਦੋਂ ਸ਼ਿਕਾਰ ਖੇਡਣ ਵਾਸਤੇ ਗਿਆ ਉਸਦੀ ਉਂਗਲ ਤਲਵਾਰ ਆਪਣੀ ਵੱਜ ਕੇ ਕੱਟੀ ਗਈ। ਜਦੋਂ ਕੱਟੀ ਗਈ ਤੇ ਰਾਜੇ ਨੇ ਆ ਕੇ ਅਫਸੋਸ ਕੀਤਾ, ਵਜ਼ੀਰ ਸਾਹਿਬ ਮੇਰੀ ਉਂਗਲ ਕੱਟੀ ਗਈ। ਵਜ਼ੀਰ ਕਹਿਣ ਲੱਗਾ, ਰਾਜਾ ਮਹਾਰਾਜ ਜੋ ਕੀਤਾ ਭਲਾ ਹੀ ਹੋਇਆ। ਸੁਣ ਕੇ ਉਹਨੇ ਵਜ਼ੀਰ ਨੂੰ ਮੁਅੱਤਲ ਕਰ ਦਿੱਤਾ, ਕਹਿੰਦਾ ਇਹ ਵੀ ਭਲਾ ਹੀ ਹੋਇਆ। ਇਸ ਪ੍ਰਕਾਰ ਕੋਈ ਵਜ਼ੀਰ ਆਪਣੇ ਘਰ ਬੈਠਾ ਰਿਹਾ। ਉਹ ਰਾਜੇ ਨੂੰ ਸ਼ਿਕਾਰ ਖੇਡਣ ਦੀ ਆਦਤ ਸੀ, ਸ਼ਿਕਾਰ ਖੇਡਦਾ ਦੂਏ ਦੇਸ਼ ਚਲਿਆ ਗਿਆ। ਉਹ ਲੋਕ ਬੋਲੀ ਦੇ ਪਾਸ ਸੀ, ਉਹਨਾਂ ਨੇ ਕਿਹਾ ਕਿ ਬੰਦੇ ਦੀ ਭੇਟਾ ਕਰੀਏ ਬੋਲੀ ਨੂੰ। ਇਸ ਤਰ੍ਹਾਂ ਪਕੜ ਕੇ ਰਾਜੇ ਨੂੰ ਲੈ ਗਏ। ਜਦੋਂ ਪਕੜ ਕੇ ਲਗਾਏ ਉਸ ਵਕਤ ਇਹਦਾ ਕਹਿੰਦੇ ਇਸ਼ਨਾਨ ਕਰ ਲਓ, ਦੇਵੀ ਦੀ ਭੇਟਾ ਚੜਾਉਣਾ। ਜਦੋਂ ਇਸ਼ਨਾਨ ਕਰਨ ਲੱਗੇ ਉਂਗਲ ਕੱਟੀ ਹੋਈ ਦੇਖੀ, ਦੇਖ ਕੇ ਕਹਿੰਦੇ ਇਹ ਤਾਂ ਸਾਗ ਤੰਗ ਨੀ, ਇਹਨੂੰ ਦੇਵੀ ਦੀ ਭੇਟਾ ਕਰਨਾ। ਜੇ ਸਾਗ ਤੰਗ ਹੋਣ ਤਾਂ ਭੇਟਾ ਕੀਤਾ ਜਾ ਸਕਦਾ। ਰਾਜੇ ਦੀ ਉਸ ਤਰ੍ਹਾਂ ਜਾਨ ਬਚ ਗਈ। ਰਾਜੇ ਨੇ ਆ ਕੇ ਫਿਰ ਵਜ਼ੀਰ ਨੂੰ ਬੁਲਾਇਆ, ਕਹਿਣ ਲੱਗਾ ਵੀ ਤੈਂ ਜਿਹੜਾ ਕਿਹਾ ਸੀ ਉਦੋਂ ਕਿ ਪਰਮੇਸ਼ਰ ਨੇ ਭਲਾ ਹੀ ਕੀਤਾ, ਉਹਦੇ ਹੁਕਮ ਵਿੱਚ ਕੀ ਹੈ? ਇਹ ਅੱਜ ਮੈਨੂੰ ਪਤਾ ਲੱਗਾ, ਮੈਂ ਤੈਨੂੰ ਮਤਲਬ ਕਰਦਾ ਸੀ, ਮੈਨੂੰ ਮਾਫ ਕਰਨਾ। ਆਪਣੀ ਬਜ਼ੁਰਗੀ ਦੇ ਦਰਜੇ ਤੋਂ ਤੂੰ ਆ ਜਾ ਉਸੇ ਪ੍ਰਕਾਰ। ਇਹ ਤੈਂ ਜਿਹੜਾ ਕਿਹਾ ਸੀ ਭਲਾ ਕੀਤਾ, ਅੱਜ ਮੈਨੂੰ ਪਤਾ ਲੱਗਾ ਜਿਹੜਾ ਪਰਮੇਸ਼ਰ ਨੇ ਭਲਾ ਕੀਤਾ ਮੇਰਾ। ਜੇ ਮੇਰੀ ਉਂਗਲ ਨਾ ਕੱਟੀ ਹੁੰਦੀ ਮੈਨੂੰ ਜਿਹੜੀ ਵੀ ਚੇਤਾ ਉਹਨਾਂ ਲੋਕਾਂ ਨੂੰ ਪਕੜ ਕੇ ਪਾਕਿਸਤਾਨ ਦੇ ਦੇਣਾ ਸੀ ਤੇ ਮੈਂ ਮਰ ਜਾਣਾ ਸੀ। ਅੱਜ ਉਂਗਲ ਕੱਟੀ ਕਰਕੇ ਮੇਰੀ ਮੈਂ ਰਿਹਾ ਹੋ ਕੇ ਆਇਆ। ਭਲਾ ਮੈਂ ਤਾਂ ਮੇਰੇ ਵਾਸਤੇ ਤਾਂ ਕਿਹਾ ਸੀ ਭਲਾ ਪਰਮੇਸ਼ਰ ਨੇ ਕੀਤਾ ਹੈ, ਤੇਰੀ ਉਂਗਲ ਕੱਟੀ ਗਈ ਹੈ, ਪਰ ਨਾਲ ਤੂੰ ਜਦੋਂ ਤੈਨੂੰ ਮੁਤਲ ਕੀਤਾ ਸੀ ਤੈਂ ਕਿਉਂ ਕਿਹਾ ਸੀ ਭਲਾ ਕੀਤਾ ਪਰਮੇਸ਼ਰ ਨੂੰ? ਮਹਾਰਾਜ ਕਹਿੰਦੇ ਤੁਮ ਕਹੋ ਭਲਾ, ਹਮ ਭਲੇ ਨਾ ਜਾਣੋ, ਤੁਮ ਸਦਾ ਸਦਾ ਦਿਵਾਲਾ। ਉਸ ਵੇਲੇ ਵਜ਼ੀਰ ਨੇ ਕਿਹਾ, ਵਜ਼ੀਰ ਸਾਹਿਬ ਕਹਿਣ ਲੱਗਾ, ਰਾਜਾ ਸਾਹਿਬ ਜਦੋਂ ਆਪ ਸ਼ਿਕਾਰ ਕਰਦੇ ਹੋ ਮੈਨੂੰ ਨਾਲ ਲਿਜਾਉਂਦੇ ਰਹੇ ਹੋ, ਕਿਉਂ ਮੈਂ ਮੁਤਲ ਹੋਏ ਤੇ ਵੀ ਕਹਿ ਵੀ ਪਰਮੇਸ਼ਰ ਮੇਰਾ ਭਲਾ ਕੀਤਾ, ਮੈਨੂੰ ਉਹਨੂੰ ਫੜ ਕੇ ਸਾਧਕ ਸਰੀਰ ਸੀ ਮੇਰਾ, ਮੈਨੂੰ ਦੇਵੀ ਦੀ ਭੇਟਾ ਕਦਰ ਕਰ ਦੇਣਾ ਸੀ, ਇਸ ਕਰਕੇ ਪਰਮੇਸ਼ਰ ਨੇ ਮੇਰਾ ਵੀ ਭਲਾ ਕੀਤਾ ਸੀ, ਮੈਨੂੰ ਤਾਂ ਬਜ਼ੁਰਗੀ ਤੋਂ ਬਦਖਲ ਕਰ ਦਿੱਤਾ ਸੀ, ਇਸ ਕਰਕੇ ਮੈਂ ਕਿਹਾ ਸੀ ਭਲਾ ਕੀਤਾ ਪਰਮੇਸ਼ਰ ਦਾ। ਸੁਣ ਕੇ ਰਾਜੇ ਨੇ ਉਸ ਵਜ਼ੀਰ ਦੀ ਸਿੱਖਿਆ ਮੰਨ ਕੇ ਸੰਗਤ ਕਰਕੇ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਮਹਿਲ ਹੋ ਗਿਆ ਸੀ। ਇਸੇ ਪ੍ਰਕਾਰ ਜੀਵਾਂ ਦੇ ਅੰਦਰ ਕੋਈ ਦੁਰਤਾ ਪੈਂਦੀ ਹੈ, ਕੋਈ ਤਕਲੀਫ ਹੁੰਦੀ ਹੈ, ਉਦੋਂ ਬਹੁਤ ਬੁਰਾ ਮੰਨਦੇ ਹਨ ਕਿ ਸਾਡਾ ਬੁਰਾ ਹੋਇਆ ਹੈ, ਇਹ ਨਹੀਂ ਜਾਣਦੇ ਕਿ ਸਾਡਾ ਭਲਾ ਮਾਰੇ ਨੂੰ ਕੀਤਾ ਹੈ। ਕ੍ਰਿਸ਼ਨ ਭਗਵਾਨ ਨੇ ਗੀਤਾ ਚ ਅਰਜੁਨ ਨੂੰ ਦੱਸਿਆ ਹੋਇਆ, ਅਰਜੁਨ ਜਦੋਂ ਆਦਮੀ ਦਾ ਕੋਈ ਪ੍ਰਤਾਪ ਨਾਸ਼ ਹੋ ਜਾਵੇ, ਲੋਕਾਂ ਨੂੰ ਜਸ ਹਟ ਜਾਵੇ, ਲੋਕ ਨਿੰਦਿਆ ਕਰਨ ਲੱਗ ਜਾਣ, ਭੂਤੀ ਨਾਸ਼ ਹੋ ਜਾਵੇ, ਮਾਇਆ ਨਾਸ਼ ਹੋ ਜਾਵੇ, ਸੰਬੰਧੀ ਨਾਸ਼ ਹੋ ਜਾਣ, ਉਸ ਵੇਲੇ ਆਦਮੀ ਨੂੰ ਵਿਹਲਾ ਕਰਕੇ ਆਪਦੀ ਭਗਤੀ ਕਰਨ ਵਾਸਤੇ ਉਹਦਾ ਬੰਧਨ ਤੋੜਦਾ, ਪਰ ਇਹ ਆਦਮੀ ਕਲੇਸ਼ਾਂ ਦਾ ਦੱਸਿਆ ਹੋਇਆ ਝੋੜਿਆਂ ਚ ਪਿਆ ਰਹਿੰਦਾ, ਕੋਈ ਆਦਮੀ ਹੈ ਜਿਹਦੇ ਬੰਧਨ ਟੁੱਟ ਜਾਣ ਤੇ ਮਹਾਰਾਜ ਦੀ ਸ਼ਰਨਾ ਆ ਕੇ ਭਜਨ ਕਰ ਲਵੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਭਾਈ
ਹੁਕਮ ਨਾ ਜਾਣੇ ਬਹੁਤਾ ਰੂਪ,
ਪਰਮੇਸ਼ਰ ਦੇ ਹੁਕਮ ਨੂੰ ਨਹੀਂ ਜਾਣਦੇ, ਰਿਵਾਜ਼ ਚ ਨਹੀਂ ਚੱਲਦੇ। ਬਹੁਤਾ ਅਫਸੋਸ ਕਰਕੇ ਤੇ ਪਰਮੇਸ਼ਰ ਨੇ ਸਾਡਾ ਧਨ ਕਿਉਂ ਨਾਸ਼ ਕਰ ਦਿੱਤਾ, ਸਾਡੇ ਪਦਾਰਥ ਕਿਉਂ ਨਾਸ਼ ਕਰਕੇ। ਇਹ ਬਹੁਤਾ ਰੋਂਦੇ ਹਨ, ਜਿਵੇਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਸਾਖੀ ਦੀ ਪ੍ਰਸੰਗ ਆਉਂਦਾ, ਇੱਕ ਇਲਾਕੇ ਚ ਮਹਾਰਾਜ ਗਏ, ਮਨੇ ਤੇ ਬੈਠਾ ਇੱਕ ਆਦਮੀ, ਕਰਕੇ ਵੀ ਮਹਾਰਾਜ ਨੂੰ ਗਾਲਾਂ ਕੱਢੀ ਜਾਵੇ ਪਰਮੇਸ਼ਰ ਨੂੰ ਕਿ ਮੇਰੇ ਰੱਬ ਨੂੰ ਪੁੱਤਰ ਮਾਰ ਦਿੱਤੇ, ਮੇਰਾ ਕੁਛ ਵੀ ਨਹੀਂ ਰਿਹਾ। ਇਸ ਪ੍ਰਕਾਰ ਗੱਲਾਂ ਕਰੇ, ਮਹਾਰਾਜ ਨੇ ਕਿਹਾ ਭਾਰੀ ਬਾਲੇ ਸੱਜ ਕੇ ਪਾਸ ਲਿਆ ਸਾਡੇ, ਉਹਨੂੰ ਜ਼ਿਮੀਂਦਾਰ ਨੇ ਮਹਾਰਾਜ ਦੇ ਪਾਸ ਲਿਆਂਦਾ। ਕਹਿਣ ਲੱਗੇ ਭਾਈ ਤੂੰ ਪਰਮੇਸ਼ਰ ਨੂੰ ਗਾਲਾਂ ਕਿਉਂ ਕੱਢਣਾ? ਕਹਿਣ ਲੱਗਾ ਮਹਾਰਾਜ ਮੇਰੇ ਚਾਰ ਪੁੱਤਰ ਸਨ, ਉਹ ਮੇਰੇ ਪੁੱਤਰ ਨੂੰ ਮਾਰ ਲਏ ਰੱਬ ਨੇ, ਮੈਂ ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਰਾਂ? ਸੁਣ ਕੇ ਮਹਾਰਾਜ ਕਹਿਣ ਲੱਗੇ ਐਂ ਕਰ ਗਈ, ਤੂੰ ਆਪਦੇ ਦੋਵੇਂ ਪੈਰ ਜੋੜੇ ਤੇ ਤੈਨੂੰ ਪਰਮੇਸ਼ਰ ਦੇ ਪਾਸੋਂ 10,000 ਰੁਪਇਆ ਦਵਾ ਦਿੰਦੇ। ਕਹਿੰਦਾ ਵੀ ਤੂੰ ਕਾਹਦੇ ਨਾਲ ਜਿਵੇਂ ਪੈਰ ਜੋੜ ਕੇ? ਫਿਰ ਮਹਾਰਾਜ ਕਹਿੰਦੇ ਚੰਗਾ ਦੋਵੇਂ ਹੱਥ ਜੋੜੇ ਤਾਂ 20,000 ਰੁਪਇਆ ਕਰਤਾਰ ਪਾਸੋਂ ਤੈਨੂੰ ਦਵਾ ਦਿੰਦੇ। ਕਹਿੰਦਾ ਵੀ ਮੈਂ ਖਾਣ ਪੀਣ ਕਾਹਦੇ ਨਾਲ, ਕਿਰਿਆ ਕਾਹਦੇ ਨਾਲ ਤੈਨੂੰ ਹੱਥ ਕਿਉਂ ਦੇਵਾਂ? ਮਹਾਰਾਜ ਕਹਿੰਦੇ ਚੰਗਾ 1,00,000 ਰੁਪਇਆ ਮਹਾਰਾਜ ਦੇ ਪਾਸੇ ਤੈਨੂੰ ਦਵਾ ਦਿੰਦੇ ਹਾਂ, ਤੂੰ ਆਪਦੇ ਦੋਵੇਂ ਨੇਤਰ ਜੋੜੇ। ਕਹਿਣ ਲੱਗਾ ਮਹਾਰਾਜ ਨੇ ਸੁਣ ਦੇਖੂ ਕਾਹਦੇ ਨਾਲ? ਉਸ ਵੇਲੇ ਮਹਾਰਾਜ ਕਿਹਾ ਚੰਗਾ ਸਿਰ ਦੇ ਦੇ, 2 ਕਰੋੜ ਰੁਪਇਆ ਤੈਨੂੰ ਕਰਤਾਰ ਤੋਂ ਦਵਾਉਣੇ ਹੈ। ਕਹਿੰਦਾ ਜੀ ਮੈਂ ਤਾਂ ਮਰ ਜੂੰਗੀ, ਮੇਰੇ ਕੁਛ ਕੰਮ ਆਊ? ਉਸ ਵੇਲੇ ਮਹਾਰਾਜ ਦੋਹਰਾ ਆਉਂਦਾ ਜਨਮ ਸਾਖੀ ਦਾ, ਕਹਿੰਦੇ ਕੱਲਾ ਲੋਕਾਂ ਸਭ ਕੁਛ ਗੋਦ ਨੂੰ ਮਿਲਦੀ ਆ, ਜਦ ਦੂਨੀ ਮਾਨ ਸਦੇ ਜਾਂ ਤੈਨੂੰ ਮਨੁੱਖਾ ਦੇ ਰੁਪਇਆ ਸਭ ਕੁਛ ਪਰਮੇਸ਼ਰ ਨੂੰ ਦੇ ਦਿੱਤਾ ਹੈ। ਸਾਧ ਸੰਗ ਨਾਲ ਭਜਨ ਕਰ, ਜਨਮ ਸਫਲ ਕਰ ਲਏ। ਫਿਰ ਸੰਗਤ ਮਿਲ ਕੇ ਮਹਾਰਾਜ ਦਾ ਭਜਨ ਕਰਕੇ ਆਇਆ, ਜਨਮ ਸਫਲਾ ਕਰ ਲਿਆ। ਇੱਥੋਂ ਕਿਹੜੀ ਚੀਜ਼ ਲੁਕੋਈ ਹੈ? ਤੂੰ 2 ਕਰੋੜ ਨੂੰ ਆਪਦਾ ਸਿਰ ਦੇਣ ਨੂੰ ਤਿਆਰ ਨਹੀਂ ਹੈ? ਪਰਮੇਸ਼ਰ ਨੇ ਤਾਂ ਸਭ ਕੁਛ ਭਜਨ ਮਨੁੱਖਾ ਦੇ ਦਿੱਤੀ ਹੈ। ਇਸ ਪ੍ਰਕਾਰ ਮਨੁੱਖਾ ਦੇ ਨੂੰ ਜਿਹੜੇ ਚੰਗੇ ਪਾਸੇ ਨਹੀਂ ਲਾਉਂਦੇ, ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ, ਇਸ ਪ੍ਰਕਾਰ ਦੀ ਭੰਗਦੇ ਭਾੜੇ ਉਹਨਾਂ ਦੀ ਦੇਹ ਜਾਂਦੀਆਂ ਹਨ, ਬਹੁਤਾ ਰੋਂਦੇ ਹਨ, ਦੁਖੀ ਹੋ ਕੇ।
ਅੰਦਰ ਧੋਖਾ ਨੀਂਦ ਨਾ ਸੋਵੇ,
ਉਹਨਾਂ ਦੇ ਅੰਦਰ ਧੋਖੇਬਾਜ਼ੀ ਬਾਹਲੀ ਹੁੰਦੀ ਹੈ, ਹਰੇਕ ਨਾਲ ਛਲ ਕਰਦੇ ਰਹਿੰਦੇ ਹੈ, ਹਰੇਕ ਨਾਲ ਧੋਖੇਬਾਜ਼ੀ ਛਲ ਕਰਦੇ ਰਹਿੰਦੇ ਹਨ। ਅੰਦਰ ਧੋਖਾ ਸੰਸਾ ਬਣਿਆ ਰਹਿੰਦਾ ਹੈ, ਸੰਸੇ ਦੇ ਮਾਰੇ ਦੀ ਚਿੰਤਾ ਦੇ ਮਾਰੇ ਦੀ ਚਿਖਾ ਦੇ ਚੜਿਆ ਰਹਿੰਦਾ ਹੈ, ਐ ਨੀਂਦ ਨਹੀਂ ਆਉਂਦੀ, ਨੀਂਦ ਚ ਸੌਂਦਾ ਨਹੀਂ ਹੈ।
ਜੇ ਧਨ ਖਸਮ ਚੱਲੇ ਰਜਾਈ,
ਮਹਾਰਾਜ ਸਾਹਿਬ ਕਹਿੰਦੇ ਇਸਤਰੀ ਜਿਹੜੀ ਆਪਣੇ ਮਾਲਕ ਦੀ ਰਜਾ ਦੇ ਚੱਲਣ ਵਾਲੀ ਹੈ, ਸਤਵੰਤੀ ਹੈ।
ਦਰ ਘਰ ਸੋਭਾ ਮਹਿਲ ਬੁਲਾਈ,
ਉਹ ਭਾਈ ਵੀ ਆਪਦੇ ਦਰ ਵਿੱਚ ਬੂਹੇ ਚ ਵੀ ਸੋਭਾ ਪਾਉਂਦੀ ਹੈ, ਦਰਾਣੀਆਂ ਖਾਣੀਆਂ ਵੀ ਉਹ ਤੋਂ ਸਿੱਖਿਆ ਲੈਂਦੀ ਹੈ, ਘਰ ਵਿੱਚ ਵੀ ਉਹ ਸਭ ਸੰਗਤ ਦੀ ਸੋਭਾ ਪਾਉਂਦੀ ਹੈ, ਆਪਣੇ ਸੱਸ ਸਹੁਰਾ ਦਾ ਵੀ ਆਦਰ ਕਰਦੀ ਹੈ, ਤੇ ਮਹਿਲ ਬੁਲਾਈ ਪਤੀ ਵੀ ਆਪਦੇ ਮਹਿਲਾਂ ਚ ਉਹਨੂੰ ਬੁਲਾ ਲੈਂਦਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਲਾਇਕ ਜਿਹੜੀਆਂ ਇਸਤਰੀਆਂ ਉਹਨਾਂ ਚ ਗੁਣ ਹੁੰਦੇ ਹੈ, ਜਿਹੜੀਆਂ ਲਾਇਕ ਲੜਕੀਆਂ ਨਹੀਂ ਹੁੰਦੀਆਂ ਉਹਨਾਂ ਦੀ ਕਿਸੇ ਪ੍ਰਕਾਰ ਦੀ ਸੋਭਾ ਨਹੀਂ ਹੁੰਦੀ। ਇਸੇ ਪ੍ਰਕਾਰ ਜਿਹੜੀ ਜਨਤਾ ਨੂੰ ਇਹ ਸਿੱਧ ਬੁੱਧ ਵਾਹਿਗੁਰੂ ਜੀ ਦੀ ਲਾਗ ਚੱਲਣ ਵਾਲੀ ਆ, ਭਾਸ ਵਿਰਤੀ
ਦਰ ਘਰ ਸੋਭਾ ਮਹਿਲ ਬੁਲਾਈ,
ਉਹਨਾਂ ਦੀ ਸਾਰੀ ਸੰਗਤ ਦਰਦ ਦੀ ਸੋਭਾ ਹੁੰਦੀ ਹੈ, ਅਤੇ ਘਰ ਪ੍ਰਲੋਕ ਚ ਵੀ ਸੋਭਾ ਹੁੰਦੀ ਹੈ, ਮਹਿਲ ਸੱਚਖੰਡ ਚ ਵੀ ਮਹਾਰਾਜ ਨੂੰ ਬੁਲਾ ਲੈਂਦੇ ਹੈ, ਅਤੇ ਹੋਰ ਕਰ ਲੈਂਦੇ ਆਗ ਦੇ ਵਿੱਚ। ਦਰ ਸੰਸਾਰ ਚ ਵੀ ਸੋਭਾ ਹੁੰਦੀ ਹੈ, ਘਰ ਪ੍ਰਲੋਕ ਚ ਵੀ ਸੋਭਾ ਹੁੰਦੀ ਹੈ, ਮਹਿਲ ਆਪਦੇ ਸੱਚ ਸਰੂਪ ਵਿੱਚ ਮਹਾਰਾਜ ਬੁਲਾ ਲੈਂਦੇ ਹੈ, ਪੂਜਾ ਕਰਕੇ ਇਸ਼ਟ ਹੁੰਦੇ ਹਨ। ਦਰ ਗਿਆਨ ਵਿੱਚ ਵੀ ਇਸ਼ਟ ਹੋ ਕੇ ਸੋਭਾ ਹੁੰਦੀ ਹੈ, ਕਰਮਤਾ ਕਰਨ ਦੇ ਸਾਖੀ ਸਰੂਪ ਦੀ ਸਿਖਿਆਤਾ ਕਰਕੇ ਸੋਭਾ ਹੁੰਦੀ ਹੈ, ਮਹਿਲ ਉਹਨਾਂ ਨੂੰ ਸੱਤ ਸਰੂਪ ਵਿੱਚ ਪੂਜਾ ਪਾਲ ਵਿੱਚ ਬੁਲਾ ਕੇ ਭੇਦ ਕੀਤਾ ਜਾਂਦਾ ਹੈ।
ਨਾਨਕ ਕਰਮੀ ਇਹ ਮਤ ਪਾਈ,
ਸਤਿਗੁਰੂ ਜੀ ਕਹਿੰਦੇ ਜੇ ਚੰਗੇ ਕਰਮ ਕੀਤੇ ਹੋਏ ਹੋਣ, ਨਿਸ਼ਕਾਮ ਕਰਮ ਕੀਤੇ ਹੋਏ ਹੋਣ, ਤਾਂ ਇਹ ਮਤ ਪ੍ਰਾਪਤ ਹੁੰਦੀ ਹੈ ਸੰਗਤ ਵਿੱਚ। ਕਰਮੀ ਗੁਰੂ ਸਾਹਿਬ ਦੀ ਕਿਰਪਾ ਕਰਕੇ ਇਹ ਗੁਰਮਤ ਨੂੰ ਪਾਈ ਦਾ ਹੈ।
ਗੁਰ ਪ੍ਰਸਾਦੀ ਸੱਚ ਸਮਾਈ,
ਸਤਿਗੁਰਾਂ ਦੀ ਕਿਰਪਾ ਦੀ ਕਰਕੇ ਸੱਚ ਸਰੂਪ ਵਿੱਚ ਸਮਾਇਆ ਜਾਂਦਾ, ਭੇਦ ਹੋਇਆ ਜਾਂਦਾ, ਫਿਰ ਆਦਮੀ ਰੋਣ ਤੋਂ ਰਹਿਤ ਹੋ ਜਾਂਦਾ ਹੈ। ਨਹੀਂ ਤਾਂ ਸਾਰੀ ਦੁਨੀਆਂ ਰਹਿੰਦੀ ਹੈ, ਰੋਵਾ ਰਾਮ ਨਿਕਾਲਾ ਭਰਿਆ, ਸੀਧਾ ਲਖਣ ਵਿਛੜ ਗਿਆ, ਮੰਨੇ ਨਾਮ ਸੋਈ ਨਹੀਂ ਜਾਏ, ਔਰ ਕਰੋਨਾ ਦੇਖੇ ਲਾਏ।
ਮਹੱਲਾ ਤੀਜਾ ਮਨਮੁਖ ਨਾਮ ਜੀ ਮੂਲ
ਮਨੁੱਖ ਲੋਕ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਹਨ ਪੁਰਖ,
ਰੰਗ ਕਿਸਮ ਦਾ ਦੇਖ ਨਾ ਭੁੱਲ,
ਉਹ ਮਾਇਆ ਦਾ ਰੰਗ ਜਿਹੜਾ ਕਿਸਮ ਦੇ ਵੀ ਨਹੀਂ, ਕੱਚਾ ਰੰਗ ਹੈ, ਕਿਸਮਦੇ ਦੇ ਰੰਗ ਤੇ ਪਾਣੀ ਪਏ ਝੱਟ ਹੀ ਡੱਬਾ ਖੜਬ ਦਬ ਖੜਬਾ ਹੋ ਜਾਂਦਾ ਹੈ। ਇਸੇ ਪ੍ਰਕਾਰ ਹੋਏ ਮਨੁੱਖਾ ਨਾਮ ਤੋਂ ਰਹਿਤ, ਇਹ ਕਿਸਮਦੇ ਦੇ ਰੰਗ ਨੂੰ ਮਾਇਆ ਦਾ ਜਿਹੜਾ ਆਨੰਦ ਹੈ ਇਹਨੂੰ ਵੇਖ ਕੇ ਭੁੱਲਣਾ ਨਾ ਕਰ, ਜਦੋਂ ਬਿਸਤਾ ਪੈਂਦੀ ਉਦੋਂ ਰੰਗ ਉਹ ਸਾਹਾਂ ਸੁਰਗ ਦਵਾਈਆਂ ਰੰਗ ਤਮਾਸ਼ੇ ਚਾਹ ਸਭ ਚੱਕੇ ਜਾਂਦੇ ਹਨ। ਜਦੋਂ ਬਿਰਤਾ ਪੈਂਦੀ ਹੈ ਇਸ ਕਿਸਮ ਦੇ ਰੰਗ ਦੀ ਕੱਚਾ ਰੰਗ ਹੈ ਇਹਨੂੰ ਵੇਖ ਕੇ ਮਾਇਆ ਦੇ ਰੰਗ ਨੂੰ ਭੁੱਲਣਾ
ਇਸ ਕਾਰਨ
ਰੋਗ ਰੂਪੀ ਪਾਣੀ ਪੈਣੇ ਕਰਕੇ ਝਾਤੀ ਦਾ ਆਨੰਦ ਮਾਇਆ ਦਾ ਉੱਤਰ ਜਾਂਦਾ
ਇਸ ਕਾਰਨ ਰੰਗ ਦਿਨ ਛੋੜਿਆ
ਜਿਹੜਾ ਜਿਹੜਾ ਮਾਇਆ ਦਾ ਆਨੰਦ ਹੈ ਕਿਸਮ ਦੇ ਰੰਗ ਨੂੰ ਛੋੜੇ ਦਿਨ ਰਹਿਣ ਵਾਲਾ ਹੈ
ਇਸਦਾ ਮੁੱਲ
ਜਿਹੜਾ ਮੁੱਲ ਸੋਚਾ ਕੁਛ ਹੁੰਦਾ ਹੈ ਕੁਛ ਮੁੱਲ ਹੈ ਇਸਦਾ ਮਰੇ ਤੋਂ ਬਾਅਦ ਸਾਰ ਸਿੰਘ ਕੋਈ ਸਰਗੂ ਦੇ ਵਿੱਚ ਉਹਦੇ ਪਿੰਡ ਭਰਾਇਆ ਆਉਂਦਾ ਅਤੇ ਕੋਈ ਜਮਾਂ ਦੇ ਆ ਕੇ ਉਹਦੇ ਪਿੰਡ ਭਰ ਦਿੰਦੇ ਹੈ ਇਹੀ ਮੁੱਲ ਹੁੰਦਾ ਅੰਤ ਨੂੰ ਪਿੱਛੇ ਪੱਤਰ ਸੱਜਿਓ ਕਾਲ ਪਿੱਛੇ ਪੱਤਰ ਦੇ ਮਗਰੋਂ ਕਾਂ ਬੋਝ ਕਰਕੇ ਭਰੋਸੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਮੰਡੀਆਂ ਵਿੱਚ ਰੱਖ ਕੇ ਖੂਨ ਦਾ ਕੜਾ ਉਹ ਉੱਤੇ ਬਰੋਜ ਰੱਖੇ ਆਉਂਦੇ ਹੈ ਉਹ ਕਾਂ ਬੋਝ ਕਰਕੇ ਕਾਂ ਬਣਾ ਲੈਂਦੇ ਆ ਆਪਦੇ ਵੱਡਿਆਂ ਵਡੇਰਿਆਂ ਨੂੰ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਇੱਥੇ ਪਤਾ ਵੀ ਛੱਡ ਕੇ ਕੀ ਕਰੋਗੇ ਜਦੋਂ ਜੀਵਤ ਪੁੱਤਰ ਨੇ ਮਾਨੇ ਕੋ ਮੂਹੇ ਸਰਾਜ ਕਰਾ ਸੀ
ਦੂਜਾ ਲੱਗੇ ਤੱਕ
ਮੂਹੇ ਸੋਚਾ ਕੁਛ ਮੁੱਲ ਹੈਗਾ ਜੰਮਣ ਮਰਨੀ ਮੁੱਲ ਹੈਗਾ ਨਰਕ ਵਿੱਚ ਪੈਣੇ ਮੁੱਲ ਹੈ ਲੋਕ ਬਲੋਕ ਦੀ ਮਾਦਰੀ ਵੀ ਮੁੱਲ ਹੈ 84 ਲੱਖ ਜੂਨ ਚ ਪੈਣ ਰੂਪ
ਦੂਜਾ ਲੱਗੇ ਤੱਕ ਮੂਹੇ
ਜਿਹੜੇ ਦੁਆਦ ਭਾਅ ਚ ਲੱਗੇ ਹਨ ਉਹ ਖਚਿਤ ਹੋ ਕੇ ਵਿੱਚ ਹੀ ਮਰ ਗਏ ਹਨ
ਮੂਰਖ ਅੰਧ ਗਵਾ
ਦੁਹਾਰਾ ਵੱਲੋਂ ਵੀ ਮੂਰਖ ਹੈ ਸ਼ਾਸਤਰ ਗਿਆਨ ਵੱਲੋਂ ਵੀ ਅੰਧੇ ਹਨ ਗਵਾਰ ਚੰਡਾਲਾਂ ਵੀ ਨੀ ਆਈਆਂ ਗਊ ਨੂੰ ਕਤਲ ਕਰਨ ਵਾਲੇ ਵੀ ਨੀ ਚੰਡਾਲ ਜੁਲਾ ਦਿੰਦੇ ਹੈਗੇ ਹਨ ਗਵਾਰ ਬਸੰਗ ਗਵਾਲਿਆਂ ਦੀ ਨੀ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਘਾਹ ਚਗਾਉਣ ਵਾਲੇ ਹਨ
ਅੰਦਰ
ਉਹ ਤਾਂ ਭਾਈ ਮਨੁੱਖਾ ਦੇ ਨੀ ਨੀ ਮਿਲਦੀ ਸੀ ਜਿਸਾਂ ਦੁਸ਼ਾ ਦੇ ਅੰਦਰ ਕੀੜੇ ਬਣਾਏ ਜਾਂਦੇ ਹਨ ਦੁਸ਼ਾਂ ਕੀੜੇ ਬਣ ਕੇ ਚਲੂਣੇ ਨਿਆਣਿਆਂ ਦੇ ਜਿਵੇਂ ਲੜਦੇ ਹੁੰਦੇ ਹੈ ਉਹ ਪੈ ਪੈ ਕੇ ਸੜਦੇ ਰਹਿੰਦੇ ਵਾਰ ਵਾਰ ਇਸੇ ਪ੍ਰਕਾਰ ਮਾਇਆ ਰੂਪ ਮਾਤਾ ਦੇ ਗੜੇ ਵੀ ਦੁਸ਼ਾ ਦੇ ਕੀੜੇ ਹਨ ਅਤੇ ਫਿਰ ਦੁਸ਼ਾਂ ਰੂਪੀ ਦੁਸ਼ਾ ਚ ਪੈ ਕੇ ਅਤੇ ਫਿਰ ਨਰਕ ਰੂਪੀ ਦੁਸ਼ਾ ਚ ਪੈ ਕੇ ਸੜਦੇ ਰਹਿੰਦੇ ਜੂਨਾਂ ਚ ਵਾਰ ਵਾਰ
ਨਾਨਕ ਨਾਮ ਰੱਖੇ ਰੰਗ ਲਏ
ਸਤਿਗੁਰੂ ਜੀ ਕਹਿੰਦੇ ਜੋ ਸੱਚੇ ਪਾਤਸ਼ਾਹ ਦੇ ਨਾਮ ਚ ਰੰਗੇ ਹੋਏ ਹੈ ਉਹ ਰੰਗਲੇ ਆਨੰਦੀ ਹੈ ਉਹਨਾਂ ਨੂੰ ਰੰਗ ਪਰਮੇਸ਼ਰ ਨੇ ਆਪਦਾ ਲਾ ਦਿੱਤਾ ਹੈ ਆਨੰਦੀ ਹੋ ਗਏ ਹਨ
ਗੁਰ ਕਾ ਸਹਿਜ
ਸੁਭਾਅ ਸ਼ਾਂਤੀ ਸੁਭਾਅ ਜਿਨ੍ਹਾਂ ਨੂੰ ਧਾਰਿਆ ਹੈ ਸਹੀਏ ਸੋ ਭਾਅ ਪ੍ਰਕਾਸ਼ ਹੈ ਪਰਮੇਸ਼ਰ ਦਾ ਆਨੰਦ
ਭਗਤੀ ਰੰਗ ਨਾ ਉੱਤਰ
ਪਰਮੇਸ਼ਰ ਦੀ ਭਗਤੀ ਦਾ ਐਸਾ ਰੰਗ ਚੜਿਆ ਹੋਇਆ ਹੈ ਕਦੇ ਉੱਤਰਦਾ ਨੀ ਥੋੜਾ ਮਸਾ ਉੱਤਰੇਗਾ ਦੋਸਤੋ ਪਰਮੇਸ਼ਰ ਦੀ ਮਿਲੇ ਹੀ ਰਹਿੰਦੇ ਹਨ
ਪੌੜੀ ਉਪਾਈ ਸਭ ਤੁਧ
ਮਹਾਰਾਜ ਜੀ ਸ੍ਰਿਸ਼ਟੀ ਹੈ ਇਹ ਆਪ ਜੀ ਨੇ ਪੈਦਾ ਕੀਤੀ ਚਾਰ ਖਾਨੀਆਂ ਰੂਪ
ਆਪੇ ਰਿਜਕ ਸੰਭਾ ਹੈ
ਆਪ ਹੀ ਮਹਾਰਾਜ ਸਾਰੇ ਰਿਜਕ ਰੋਧੀ ਨੂੰ ਤੁਹਾਰਾ ਅਪਣਾਇਆ ਹੈ ਜਿੱਥੇ ਜਿੱਥੇ ਕੋਈ ਜੀਵ ਪੈਦਾ ਕੀਤੇ ਹੈ ਸੈਲ ਪੱਥਰ ਮੈਂ ਜੰਮ ਤੋਂ ਪਾਏ ਤਾਂ ਘਰ ਵੀ ਕਾਰਜ ਕਰ ਭਰਿਆ ਉੱਥੇ ਉੱਥੇ ਰੋਧੀ ਨੂੰ ਪਹੁੰਚਾਉਣਾ ਕੀਤਾ ਹੈ ਆਪ ਨੂੰ ਪਾਲਣਾ ਕਰਦੇ
ਹੋ ਇੱਕ
ਲੋਕ ਤੇਰੇ ਰੋਧੀ ਵਿੱਚ ਭਰੋਸਾ ਨਹੀਂ ਰੱਖਦੇ ਕਿਸੇ ਨੇ ਬਲ ਬਲ ਫਰੇਮ ਕਰਦੇ ਹੈ ਸਲ ਕਰਕੇ ਖਾਂਦੇ ਹਨ
ਕਿਸੇ
ਨੂੰ ਸਲ ਲੈਣਾ ਤੇਰਾ ਧਨ ਸਲ ਲੈਣਾ ਇਸ ਪ੍ਰਕਾਰ ਸਲ ਕਰਕੇ ਖਾਂਦੇ ਪੀਂਦੇ ਹਨ ਫਰੇਮ ਕਰਕੇ ਬਹਾਨੇ ਬਣਾ ਕੇ ਖਾਂਦੇ ਹਨ
ਪੁੱਛੀਏ
ਮੂੰਹ ਕੂੜ ਝੂਠ ਬੋਲਦੇ ਹੈ ਅਤੇ ਕੁਸਤ ਉਲਟਾ ਹੱਠ ਕਰਦੇ ਹੈ ਕੁਰਸਤ ਖੋਟੇ ਕੰਮ ਕਰਦੇ ਹੈ ਧਾਰਿਆ ਕੱਢਦੇ ਹੈ ਮੂੰਹ ਇਹਨਾਂ ਗੱਲਾਂ ਚ ਚਾਹਿਆ ਨਿਕਲਦਾ ਉਹਨਾਂ ਦੇ ਮੂੰਹ ਵਿੱਚੋਂ ਇਹੋ ਗੱਲਾਂ ਨਿਕਲਦੀਆਂ ਜਿਹਨਾਂ ਕਰਕੇ ਭੈ ਗਿਆ ਜੀਵਨ ਚਾਹਿਆ ਨਾ ਕੱਢਣ ਦਾ
ਸਮਝਣਾ
ਵਾਹਿਗੁਰੂ ਜੋ ਤੈਨੂੰ ਆਪ ਭਾਉਂਦਾ ਹੈ ਉਹਨਾਂ ਜੀਵਾਂ ਨੂੰ ਉਹ ਹੀ ਫਲ ਦੇਣਾ ਕਰਦਾ ਹੈ
ਖੁਦ ਉਹ ਕੰਮ ਉਹ ਲਾਇਆ
ਉਸ ਕੰਮ ਦੇ ਲਾਇਕ ਸਮਝ ਕੇ ਜਿਹਾ ਜਾ ਮੂੰਹ ਹੀ ਚਪੇੜ ਮਾਰਤੀ ਹੈ ਉਹਨਾਂ ਕੰਮਾਂ ਚ ਜਾਣ ਲਾ ਛੱਡੇ ਹੈ ਮੰਦ ਕਰਮੀਆਂ ਨੂੰ ਮੰਦ ਫਲ ਹੀ ਮਿਲ
ਗਿਆ
ਗੁਰਮੁਖਾਂ ਨੇ ਜਿਨ੍ਹਾਂ ਨੂੰ ਸੰਗਤ ਕੀਤੀ ਹੈ ਉਹਨਾਂ ਨੂੰ ਸਤਨਾਮ ਸਮਝਾ ਦਿੱਤਾ ਹੈ
ਉਹਨਾਂ ਅਟੁੱਟ ਭੰਡਾਰ ਜੀਵਾ
ਉਹਨਾਂ ਨੂੰ ਸੱਚੇ ਨਾਮ ਦਾ ਸਿਮਰਨ ਕਰਨ ਵਾਲਾ ਨੂੰ ਅਟੁੱਟ ਭੰਡਾਰ ਐਸਾ ਦਿਖਾਇਆ ਉਹਨਾਂ ਕਿੱਥੇ ਹੋਰ ਖਾਏ ਕਨੇਰੀ ਉਹਨਾਂ ਕਿੱਥੇ ਲੱਖਾਂ ਜੀ ਜੰਤ ਖਾਂਦੇ ਹਨ ਐਸਾ ਮੁਕਣ ਤੋਂ ਰਹਿਤ ਭੰਡਾਰਾ ਤਾਂ ਭਗਤੀ ਦਾ ਦਵਾਤਾ ਹੈ ਲੱਖਾਂ ਜੀ ਉਹਨੂੰ ਨਿਹਾਲ ਕਰਦੇ ਹਨ
ਹਰ ਪੇਟ ਖਾਹੇ ਕਿੰਨਾ ਸਫਲ ਹੈ
ਭਜਨ ਕਰਕੇ ਜਿਹੜੇ ਖਾਂਦੇ ਹੈ ਉਹਨਾਂ ਦਾ ਖਾਧਾ ਸਫਲਾ ਹੈ
ਅਜੇਤਾ ਹੱਥ ਕਢਾਇਆ
ਜਿਹੜੇ ਮਹਾਰਾਜ ਤੇਰੇ ਸਿਮਰਨ ਤੋਂ ਬਿਨਾਂ ਭੁੱਲੇ ਹੋਏ ਹੈ ਉਹ ਤਾਂ ਹੱਥ ਕੱਢੇ ਘਰ ਘਰ ਮੰਗਾ ਹੈ ਹੱਥ ਅੱਡ ਅੱਡ ਕੇ ਘਰਾਂ ਘਰਾਂ ਚ ਮੰਗਦੇ ਫਿਰਦੇ ਹੈ ਹਰੇਕ ਦੇ ਅੱਗੇ ਜਾ ਕੇ ਲੋੜੀਆਂ ਕਰਦੇ ਆ, ਮਿੰਨਤਾਂ ਕਰਦੇ ਵੀ ਸਾਨੂੰ ਦਿਓ ਕੁਛ, ਇਸ ਤਰ੍ਹਾਂ ਉਹਨਾਂ ਦੇ ਕੋਈ ਵੀ ਪੱਲੇ ਨਹੀਂ ਪੈਂਦੀ, ਇਹ ਹੱਥ ਅੱਡੀ ਫਿਰਦੇ ਹਨ।
ਸ਼ਲੋਕ ਮਹੱਲਾ ਤੀਜਾ, ਪੜ ਪੜ ਪੰਡਿਤ ਵੇਦ ਵਖਾਣ ਹੈ।
ਉਹ ਦੇਵੀ ਪੰਡਿਤ ਸੀ, ਬੜਾ ਵਿਦਵਾਨ ਸੀ, ਇਸ ਦੇ ਪ੍ਰਸਾਨ ਸਾਰੀ ਦੀ ਵਾਰ ਚ ਵੀ ਮਹਾਰਾਜ ਸਾਹਿਬ ਸ਼ਲੋਕ ਉਚਾਰੇ ਨੇ। ਇਹ ਮਹਾਰਾਜ ਸਾਹਿਬ ਦੇ ਪਾਸ ਆਇਆ, ਇੱਥੇ ਸ੍ਰੀ ਗੋਇੰਦਵਾਲ ਸਾਹਿਬ ਗੌਰੀ ਸਾਹਿਬ ਤੇ ਦੀਵਾਨ ਲੱਗਾ ਸੀ। ਮਹਾਰਾਜ ਦਾ ਹੁਕਮ ਸੀ ਜੋ ਪ੍ਰਸ਼ਾਦਾ ਲੰਗਰ ਛਕੇ ਉਹ ਸਾਡੇ ਦਰਸ਼ਨ ਕਰੇ। ਉਹਨੇ ਗੁਰੂ ਸਾਹਿਬ ਦੇ ਬੌਲੀ ਸਾਹਿਬ ਚ ਆ ਕੇ ਬੈਠ ਗਿਆ, ਦਰਸ਼ਨ ਕੀਤੇ। ਜਦ ਦਰਸ਼ਨ ਕੀਤੇ ਉਸ ਵੇਲੇ ਕਹਿਣ ਲੱਗਾ ਕਿ ਮਹਾਰਾਜ ਮਾੜਾ ਵਿਦਵਾਨ ਹੈ, ਮੈਂ ਸਿੱਖਾਂ ਨੂੰ ਵੀ ਕੋਈ ਵਿਦਿਆਪਨ ਲਾਉਣਾ ਚਾਹੀਦਾ ਹੈ। ਸੁਣ ਕੇ ਗੁਰੂ ਸਾਹਿਬ ਉਹਦਾ ਮਨ ਮਾਇਆ ਚ ਫਸਿਆ ਹੋਇਆ, ਜਾਣ ਕੇ ਪਰਮ ਪਵਿੱਤਰ ਉਪਦੇਸ਼ ਲੱਗਦੇ ਹਨ ਜੋ ਦੇ ਪ੍ਰਸਾਨ।
ਸ਼ਲੋਕ ਮਹੱਲਾ ਤੀਜਾ, ਪੜ ਪੜ ਪੰਡਿਤ ਵੇਦ ਵਖਾਣ ਹੈ।
ਭਾਈ ਪੰਡਿਤ ਵਿਦਵਾਨ ਬਣ ਕੇ ਪੜ ਕੇ ਸ਼ਾਸਤਰਾਂ ਨੂੰ, ਪੜ ਕੇ ਵੇਦਾਂ ਨੂੰ, ਵਿਆਕਰਨਾਂ ਨੂੰ, ਸਿੰਗਲ ਨੂੰ, ਜੋਤਿਸ਼ ਨੂੰ ਇਤਿਹਾਸਕ ਵੇਦਾਂ ਦਾ ਕਥਨ ਕਰਦੇ, 6 ਅੰਗ ਹੈ, ਸਿੱਖਿਆ, ਕਲਪ, ਨਿਰੁਕਤ, ਜੋਤਿਸ਼, ਪਿੰਗਲ, ਵਿਆਕਰਨ, ਇਹਨਾਂ ਨੂੰ ਪੜ੍ਹ ਪੜ੍ਹ ਕੇ ਫਿਰ ਵੇਦਾਂ ਦਾ ਵਿਖਿਆਨ ਕਰਦੇ ਹਾਂ।
ਮਾਇਆ ਮੋਹ ਸਵਾਦ,
ਮਾਇਆ ਦੇ ਮੋਹ ਦਾ ਸਵਾਦ ਪਿਆ ਹੋਇਆ, ਮਾਇਆ ਦੇ ਮੋਹ ਦੇ ਸਵਾਦ ਪ੍ਰਯੋਜਨ ਚ ਲੱਗੇ ਹੋਏ ਹਾਂ।
ਦੂਜਾ ਭਾਏ ਹਰ ਨਾਮ ਵਿਸਾਰ,
ਬਹੁਤ ਭਾਅ ਚ ਲੱਗੇ ਹੋਏ ਹਾਂ, ਭਾਈ ਪਰਮੇਸ਼ਰ ਦੇ ਨਾਮ ਨੂੰ ਭੁਲਾਤਾ ਹੈ। 80,000 ਫਿਰਤੀ ਕਰਮ ਕਾਂਡ ਨੂੰ ਕਹਿੰਦੀ ਹੈ, 16,000 ਫਿਰਤੀ ਮੋਹ ਉਪਾਸਨਾ ਨੂੰ ਕਹਿੰਦੀ ਹੈ, 4,000 ਫਿਰਤੀ ਜਿਹੜੀ ਵੇਦੀ ਹੈ ਉਹ ਗਿਆਨ ਹੰਗਰੇ ਉਪਾਸਨਾ ਨੂੰ ਕਹਿੰਦੀ ਹੈ।
ਦੂਜਾ ਭਾਏ ਹਰ ਨਾਮ ਵਿਸਾਰ,
ਪਰਮੇਸ਼ਰ ਦਾ ਨਾਮ ਬਹੁਤ ਭਾਅ ਚ ਲਾ ਕੇ ਵਿਸਾਰ ਦਿੱਤਾ ਹੈ।
ਮਨ ਮੂਰਖ ਮਿਲੈ ਸਜਾ,
ਐਸੇ ਜਿਹੜੇ ਮਨ ਦੇ ਮੂਰਖਾਂ ਨੂੰ ਸਜਾ ਮਿਲਦੀ, ਦੰਡ ਮਿਲਦਾ ਹੈ ਲੋਕ ਪ੍ਰਲੋਕ ਵਿੱਚ।
ਜੀਉ ਪਿੰਡ ਦਿੱਤਾ ਕਿਸ ਕਦ ਨੂੰ ਨਾ ਕੀਤਾ,
ਗੁਰੂ ਨੇ ਜਿਸ ਨੂੰ ਜੀ ਸੁਖ ਸਰੀਰ ਦਿੱਤਾ ਹੈ, ਕਰਮ ਦੇ ਦਿੱਤੀ ਹੈ, ਸੁਸੂਲ ਦੇ ਸਰੀਰ ਦਿੱਤਾ ਹੈ, ਉਸ ਵਾਹਿਗੁਰੂ ਕਦੇ ਨੀ ਚੇਤੇ ਕਰਦੇ ਕਿ ਤੂੰ ਸੱਤਾ ਪਾ ਕੇ ਸਰੀਰ ਦਿੱਤਾ ਹੈ, ਬਣਾ ਕੇ ਸਾਰੇ ਅੰਗ ਪ੍ਰਤੰਗ ਬਣਾ ਕੇ ਦਿੱਤੇ ਹਨ।
ਜੋ ਦੇਂਦਾ ਰਿਜਕ ਸੰਭਾਲਿਆ,
ਢਾਈ ਸਦਾ ਸਾਰਿਆਂ ਨੂੰ ਸੰਭਾਲਣਾ ਉਪੜਾਉਣ ਦਾ ਹੈ, ਜਿਹੜਾ ਸਾਰਿਆਂ ਨੂੰ ਉਪੜਾ ਦਿੰਦਾ ਹੈ ਉਸ ਨੂੰ ਕਦੇ ਚੇਤੇ ਨੀ ਕਰਦੇ ਹਨ।
ਜਮਤਾ ਸਾਹਾ ਗਲ ਹੋ ਨਾ ਕੱਟੀ ਹੈ,
ਉਹਨਾਂ ਦੇ ਗਲ ਚ ਜਮਦਾ ਸਾਹਾ ਹਮੇਸ਼ਾ ਮੌਤ ਦਾ ਤਿਆਰ ਰਹਿੰਦਾ ਹੈ, ਕਦੇ ਮੁਕਤ ਨੀ ਹੋ ਸਕਦੇ, ਜਮਾਂ ਦਾ ਸਾਹਾ ਨੀ ਉਹਨਾਂ ਦੇ ਸਿਰੋਂ ਗਲੋਂ ਕੱਟਿਆ ਜਾਂਦਾ।
ਫਿਰ ਆਇਆ ਜਾਏ,
ਰਾਸੀ ਦੇ ਜੋੜੇ ਚ ਜੀ ਆਤਮਾ ਮੁੜ ਮੁੜ ਕੇ ਆਉਂਦੇ ਜਾਂਦੇ ਆ, ਵਾਰ ਵਾਰ ਅੱਜ ਦੀਆਂ ਟਿੰਡਾਂ ਵਾਂਗੂ ਜੂਨਾਂ ਚ ਘੁਕਦੇ ਹਨ।
ਮਨ ਮੁਖ ਕਿਸੀ ਨਾ ਸੂਝੈ ਅੰਧਲੇ,
ਮਨ ਮੁਖ ਐਸੇ ਅਗਿਆਨੀ ਹੋਏ, ਮਨ ਬਦਰੂਪੀ ਨਿਯਤਾਂ ਚ ਗਿਆਨ ਰੂਪੀ ਨਿਗਰਾਨੀ, ਉਹਨੂੰ ਕੋਈ ਦਿਸਦਾ ਹੀ ਲੋਕ ਪ੍ਰਲੋਕ ਦਾ ਗਿਆਨ।
ਪੂਰਵ ਲਿਖਿਆ ਤਮਾ,
ਜੋ ਪੂਰਵ ਜੀਵਨ ਕਰਮ ਕੀਤਾ ਈਸ਼ਵਰ ਨੂੰ ਲਿਖ ਦਿੱਤਾ ਲੇਖ, ਉਹਦੇ ਅਨੁਸਾਰ ਹੁਣ ਫਿਰ ਵਾਸਨਾ ਫੁਰਦੀ ਹੈ, ਉਹਦੇ ਅਨੁਸਾਰ ਕਮਾਈ ਕਰਦੇ ਹੈ, ਉਹ ਕਮਾਈ ਅਨੁਸਾਰ ਕੰਮ ਆਉਂਦੀ ਉਹਨਾਂ ਦੇ ਜੀਵਨ ਚ।
ਪੂਰਾ ਭਾਗ ਸਤਿਗੁਰ ਮਿਲਾ,
ਉਹਨਾਂ ਦੇ ਪੂਰਨ ਉੱਤਮ ਭਾਗ ਹਨ, ਨਿਸ਼ਕਾਮ ਕਰਮ ਕੀਤੇ ਹੋਏ ਹੈ, ਪਰਮੇਸ਼ਰ ਦੇ ਪ੍ਰੇਰੇ ਹੋਏ, ਉਹਨਾਂ ਨੂੰ ਸਤਿਗੁਰੂ ਜੀ ਮਿਲ ਪੈਂਦੇ ਹੈ।
ਸੁਖ ਦਾਤਾ ਨਾਮ ਵਸਾ ਮਨ ਆਵੇ,
ਸਤਿਗੁਰੂ ਜੀ ਕੈਸੇ ਸੁਖਾਂ ਦੇ ਦਾਤੇ ਸੀ, ਸਤਿਗੁਰਾਂ ਦਾ ਸੁਖਾਂ ਦਾ ਦਾਤਾ ਨਾਮ ਉਹਨਾਂ ਦੇ ਮਨ ਚ ਆ ਕੇ ਵਸਦਾ ਹੈ।
ਸੁਖ ਮਾਣ ਹੈ, ਸੁਖ ਪਹਿਲਣਾ,
ਉਹ ਸੁਖ ਨੂੰ ਮਾਣਦੇ, ਸਰਵਣ ਕਰਦੇ ਹੈ, ਸੁਖ ਦਾ ਪਹਿਲਣਾ ਕਰਦੇ, ਮੰਨਣ ਕਰਦੇ ਹਨ।
ਸੁਖ
ਸੁਖ ਦੇ ਵਿੱਚ ਨਿਰਿਆਸਨ ਕਮਾਈ ਕਰਦੇ ਹੈ, ਸੁਖ ਦੀ ਪਰਤੋਂ ਦਾ ਸੋਧਨ ਕਰਦੇ ਹੈ, ਇਹ ਜੀਵਨ ਵਿਰਤੀ ਦਾ ਨੰਦ ਸੁਖੀ ਸੁਖ ਚ ਸਮਾਂ ਉਹਨਾਂ ਦਾ ਬਤੀਤ ਹੁੰਦਾ ਹੈ।
ਨਾਨਕ ਸੋ ਲਾਓ ਮਨੋ ਨਾ
ਵਿਸਾਰਿਆ, ਖਰਜੋ ਮਹਾਰਾਜ ਦਾ ਨਾਮ ਹੈ, ਉਸ ਨੂੰ ਕਦੇ ਨੀ ਵਿਸਾਰਨਾ ਚਾਹੀਦਾ, ਸਤਿਗੁਰੂ ਜੀ ਕਹਿੰਦੇ ਹਨ।
ਦਰ ਸੱਚਾ ਸੁਭਾਤਾ,
ਜਿਸ ਨਾਮ ਕਰਕੇ ਸੱਚੇ ਦਰਗਾਹ ਦੇ ਵਿੱਚ ਸੱਚਖੰਡ ਵਿੱਚ ਜੀ ਸੋਭਾ ਵਡਿਆਈ ਪਾਵੇ, ਜਿਨ ਜਾਤਾ ਸੋ ਤੁਸੀਂ ਜੋ ਹੈ।
ਮਹੱਲਾ ਤੀਜਾ, ਸਤਿਗੁਰ
ਜਿਨ੍ਹਾਂ ਨੇ ਸਤਿਗੁਰਾਂ ਦਾ ਸੇਵਨ ਕੀਤਾ ਹੈ, ਉਹਨੇ ਆਤਮਾ ਨਾਲ ਸੁਖ ਨੂੰ ਪਾਉਣਾ ਕੀਤਾ ਹੈ।
ਨਾਮ ਗੁਣਤਾ,
ਸਤਿਗੁਰਾਂ ਦੀ ਸੇਵਾ ਕਰਕੇ ਸੱਚਾ ਨਾਮ, ਜੋ ਗੁਣਾਂ ਦਾ ਤਾਸ ਪਾਤਰ ਖਜ਼ਾਨਾ ਹੈ, ਇਸ ਦੁਆਰਾ ਇਹਨਾਂ ਨੂੰ ਸੁਖ ਸਰੂਪ ਨੂੰ ਪਾ ਲਿਆ ਹੈ।
ਗੁਰਮਤੀ ਆਪ ਪਛਾਣ,
ਗੁਰਮਤ ਦੁਆਰਾ ਆਪਣਾ ਸੱਚ ਸਰੂਪ ਸੱਚ ਆਨੰਦ ਨੂੰ ਪਛਾਣ ਲਿਆ ਹੈ।
ਰਾਮ ਨਾਮ ਪ੍ਰਗਾਸ,
ਗੁਰਮਤੀ ਰਾਮ ਨਾਮ ਪ੍ਰਗਾਸ, ਗੁਰਮਤ ਦੁਆਰਾ ਰਾਮ ਦੇ ਨਾਮ ਦਾ ਜਿਹਨਾਂ ਨੂੰ ਪ੍ਰਕਾਸ਼ ਹੋਇਆ, ਕੋਟ ਸੂਰ ਨਾਮ ਕੋ ਪ੍ਰਕਾਸ਼ ਇਸ ਪ੍ਰਕਾਰ ਜਦੋਂ ਹੋਇਆ, ਉਹਦੇ ਕਰਕੇ ਆਪਣਾ ਆਤਮਾ ਨੂੰ ਪਛਾਣ ਲਿਆ ਹੈ।
ਸਚੂ ਸੱਚ ਕਮਾਵਣ
ਸੱਚ ਦਾ ਸਰਵਣ ਕਰਦੇ ਆ, ਸੱਚ ਦਾ ਹੀ ਮੰਨਣ ਕਰਦੇ ਆ, ਸੱਚ ਦੀ ਕਮਾਈ ਕਰਦੇ ਆ।
ਵਡਿਆਈ ਵੱਡੀ ਪਾ
ਉਹਨਾਂ ਨੂੰ ਵਡਿਆਈ ਵੱਡੇ ਅਕਾਲ ਪੁਰਖ ਦੇ ਪਾਸੋਂ ਪ੍ਰਾਪਤ ਹੋਈ ਹੈ। ਜਾਣਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਮਹਾਰਾਜ ਦਿੱਤੀ ਹੈ। ਜੀ ਸੂਖਮ ਸਰੀਰ ਤੇ ਸਥੂਲ ਸਰੀਰ ਸਭ ਉਸ ਵਾਹਿਗੁਰੂ ਦੀ ਦਾਤ ਹੈ।
ਸਿਫਤ ਕਰੇ ਅਰਦਾਸ
ਜਿਹੜੇ ਗੁਰਮੁਖ ਹੈ ਜੀਵਨ ਮੁਕਤੀ ਦਾ ਆਨੰਦ ਵਾਸਤੇ ਮਹਾਰਾਜ ਸਿਫਤ ਕਰਦੇ ਰਹਿੰਦੇ ਆ। ਸਿਫਤ ਕਰਕੇ ਵੀ ਹੰਕਾਰ ਨਹੀਂ ਕਰਦੇ, ਮਹਾਰਾਜ ਦਾ ਜਸ ਕਰਦੇ, ਫਿਰ ਅਰਦਾਸਾਂ ਕਰਦੇ ਆ, ਬੇਨਤੀਆਂ ਕਰਦੇ ਰਹਿੰਦੇ ਮਹਾਰਾਜ
ਅੱਗੇ
ਭਾਈ ਸੱਚੇ ਗੁਰਾਂ ਦੇ ਉਦੇਸ਼ ਕਰਕੇ ਵਾਹਿਗੁਰੂ ਨੂੰ ਸਲਾਹਣਾ ਕੀਤਾ ਹੈ ਜਿਨ੍ਹਾਂ ਨੇ
ਸੁਖੇ ਸੁਖ ਲਿਆ।
ਉਹਨਾਂ ਦਾ ਇਸ ਲੋਕ ਚ ਵੀ ਸੁਖ ਹੈ, ਪਰ ਲੋਕ ਚ ਵੀ ਸੁਖ ਸੁਖ ਵਿੱਚ ਨਿਵਾਸ ਚੁਕਾ ਹੁੰਦਾ ਹੈ।
ਜਪ ਤਪ ਸੰਜਮ ਮਨੈ ਮਾ
ਜਿਹੜਾ ਮੰਤ ਵਾਹਿਗੁਰੂ ਨੂੰ ਹਰ ਵਕਤ ਜਪਣਾ ਹੈ, ਮਨ ਮੈਂ ਜਾਤ ਭਗਵੰਤ ਗੁਰ ਪੂਰੇ ਦੀਏ ਦੋਨੋਂ ਮੰਤ, ਜਿਹੜਾ ਮੰਤ ਪਰਮੇਸ਼ਰ ਨੂੰ ਜਪਣਾ ਹੈ ਇਹ ਭਾਈ ਗੁਰੂ ਸਾਹਿਬ ਨੂੰ ਮੰਤਰ ਦਿੱਤਾ ਹੈ। ਅੱਜ ਆਪਾਂ ਜਾਪ ਨੂੰ ਦੂਸਰੇ ਆਦਿ ਜੁਗਾਰ ਸੁਣਾਇਆ, ਇਹਨੂੰ ਜਪ ਕਰਨਾ ਬਾਣੀ ਕਰਕੇ, ਤਪ ਕਰਨਾ ਸਰੀਰ ਕਰਕੇ, ਸਾਨੂੰ ਇੰਦਰੀਆਂ ਦਮਨ ਕਰਨਾ ਇੰਦਰੀਆਂ ਕਰਕੇ, ਇਹ ਮੰਤ ਜੋ ਸੁਣ ਬਸਦੇ ਨੇ ਉਹਦੇ ਸਾਰੇ ਜਾਪ ਹੋ ਗਏ, ਸਾਰੇ ਤਪ ਹੋ ਗਏ, ਸਾਰੇ ਇੰਦਰੀਆਂ ਦੇ ਸਾਧਨ ਹੋ ਗਏ, ਯਤਨ ਹੋ ਗਏ। ਮੰਤ ਨਾਮ ਹੈ ਤਾਂ ਜਿਉਣਾ ਸਫਲ ਹੈ, ਇਹ ਨਾਮ ਨੀ ਜਪ ਮੰਤਰ ਪਾਇਆ ਕਿ ਦੇਵਤੇ ਦਾ ਤਪ ਕਰ ਲਿਆ ਸਰੀਰ ਕਰਕੇ ਭੁੱਖਾ ਤਿਹਾਰ ਆ ਵਰਤ ਰੱਖਿਆ ਸੰਜੇ ਇੰਦਰੀਆਂ ਕਰਕੇ ਅੱਖਾਂ ਨੀ ਛੱਡੀਆਂ ਮੂੰਹ ਕਰਕੇ ਬੋਲਣਾ ਮੌਨ ਧਾਰ ਲਿਆ, ਇਸ ਪ੍ਰਕਾਰ ਨਾਮ ਤੋਂ ਬਿਨਾਂ ਜੋ ਹੈ ਸਰਕਾਰ ਹੈ ਉਹਦਾ ਜਿਉਣਾ, ਇਹ ਜਿੰਨੀ ਅੱਗੇ ਜਿਉਣ ਦੀ ਆਸ ਹੈ।
ਗੁਰਮਤੀ ਨਾ ਪਾਈ
ਭਾਈ ਨਾਮ ਵਾਲੇ ਗੁਰਾਂ ਦੀ ਮਤ ਸਿੱਖਿਆ ਕਰਕੇ ਪਾਈਦਾ ਹੈ।
ਮਨਮੁਖ ਮੋਹੇ ਬਿਨਾ
ਮਨਮੁਖ ਲੋਕ ਤਾਂ ਦੇਹ ਦੀ ਮੋਹ ਵਿੱਚ ਸੰਬੰਧੀਆਂ ਦੇ ਮੋਹ ਚ ਨਾਸ਼ ਹੋ ਰਹਿੰਦੇ ਹੈ, ਉਹ ਨਾਮ ਦੀ ਦਾਤ ਨਹੀਂ ਪਾਉਂਦੇ ਸਤਿਗੁਰਾਂ ਦੇ
ਪਾਸੋਂ।
ਪਰਮੇਸ਼ਰ ਜਿਵੇਂ ਆਪ ਨੂੰ ਪਾਉਂਦਾ ਹੈ ਆਪ ਉਸੇ ਪ੍ਰਕਾਰ ਸੰਸਾਰ ਦੇ ਜੀਵਾਂ ਨੂੰ ਰੱਖਣਾ ਕਰਦਾ, ਸਾਡੀ ਰੱਖਿਆ ਕਰੋ ਜਿਵੇਂ ਆਪ ਨੂੰ ਪਾਉਂਦਾ ਹੈ।
ਨਾਨਕ ਤੇਰਾ ਦਾਸ
ਗੁਰੂ ਸਾਹਿਬ ਜੀ ਕਹਿੰਦੇ ਹੋ ਬੇਨਤੀਆਂ ਕਰੋ ਗੁਰਸਿੱਖੋ, ਮੈਂ ਤਾਂ ਮਹਾਰਾਜ ਆਪਦਾ ਸੇਵਕ ਹਾਂ।
ਪੌੜੀ ਸਭ ਕੋਈ ਤੇਰਾ ਤੂੰ ਸਭ ਸਦਾ
ਬਾਦਸ਼ਾਹ ਸਭ ਕੋਈ ਤੇਰਾ ਹੈ, ਤੂੰ ਸਾਰਿਆਂ ਦਾ ਮਾਲਕ ਹੈ,
ਤੂੰ ਸਭ ਨਾਰਾਜ਼
ਤੂੰ ਸਾਰਿਆਂ ਨੂੰ ਪ੍ਰਾਣਾ ਰੁਚੀ ਪੁੰਨਾ ਰੁਚੀ ਪੂੰਜੀ ਦਿੱਤੀ ਹੈ, ਮਨੁੱਖਾ ਦੇ ਰੁਚੀ ਸਵਾਸਾਂ ਰੁਚੀ ਸਾਰਿਆਂ ਨੂੰ ਮਹਾਰਾਜ ਬ੍ਰਹਮ ਗਿਆਨ ਦੀ ਰਾਸ, ਭਗਤੀ ਦੀ ਰਾਸ ਵੀ ਕਈ ਦੇਣੀ ਹੈ, ਸਰਵਾ ਰੁਚੀ ਰਾਸ ਵੀ
ਸਭ ਕੁਝ ਪਾਸੋਂ ਮੰਗਦੇ,
ਸਾਰੇ ਮਹਾਰਾਜ ਤੇਰੇ ਪਾਸੋਂ ਮੰਗਦੇ ਹਨ।
ਕਰ ਅਰਦਾਸ
ਕੋਈ ਬੇਨਤੀਆਂ ਕਰਕੇ, ਕੋਈ ਰਸਨਾ ਕਰਕੇ ਕਰਦਾ, ਕੋਈ ਹਿਰਦੇ ਕਰਕੇ ਕਰਦਾ, ਇਸ ਪ੍ਰਕਾਰ ਬੇਨਤੀਆਂ ਕਰਦੇ ਹਨ ਸਾਰੇ।
ਸਭ ਕੁਛ
ਸਤਿਗੁਰਾਂ ਦੁਆਰਾ ਤੁਸੀਂ ਬਖਸ਼ਦੇ ਹੋ, ਉਹਨੂੰ ਧਰਮ ਅਰਥ ਕਾਮ ਮੋਖ ਸਭ ਕੁਝ ਮਿਲ ਜਾਂਦਾ ਹੈ।
ਇਤਨਾ ਦੂਰ ਹੈ ਪਾਸ
ਇਤਨਾ ਨੂੰ ਮਹਾਰਾਜ ਤੂੰ ਦੂਰ ਹੈ, ਨਿਆਇਕ ਵੀ ਨੇ ਤੈਨੂੰ ਦੂਰ ਸਮਝਦੇ ਹਨ, ਜਿਵੇਂ ਵਲੈਤ ਵਿੱਚ ਕੋਈ ਪਾਤਸ਼ਾਹ ਹੋਵੇ ਐਂ ਸਮਝਦੇ ਹਨ, ਪ੍ਰਲੋਕ ਵਿੱਚ ਤੇ ਇੱਕ ਜਿਹੜੇ ਤੱਤ ਦੇ ਉੱਤੇ ਆ ਉਹਨਾਂ ਦੇ ਪਾਸ ਨੇ, ਮਿਰਤ ਵਰਤੀ ਨੇ ਸਦਾ, ਇੱਕ ਮਨਮੁਖਾਂ ਨੂੰ ਦੂਰ ਹੈ, ਇੱਕ ਗੁਰਮੁਖਾਂ ਦੇ ਪਾਸ ਨੂੰ ਹੈ।
ਤੁਧ ਵੱਜ ਹੋ ਥਾਓ ਕੋ ਨਾਹੀਂ ਪਾਸੋਂ ਮੰਗੀ
ਹੈ, ਆਪ ਦੇ ਬਗੈਰ ਕੋਈ ਥਾਂ ਨਹੀਂ ਹੈ, ਹੋਰ ਕਿਹਦੇ ਪਾਸੋਂ ਮੰਗੀਏ, ਸਭ ਕੰਗਾਲ ਹੈ। ਸੱਚੇ ਪਾਤਸ਼ਾਹ ਮੰਗੋ ਕਾ ਰੰਗ ਸਭ ਦੇਖੋ, ਇਹੀ ਤੇ ਮੇਰਾ ਨਿਸਾਰ
ਮਨ ਵੇਖੋ ਕੋ ਨਿਰਜਾ,
ਇਹ ਭਾਈ ਸੰਸਾਰ ਦਾ ਮਨ ਵਿੱਚ ਕੋਈ ਨਿਰਣਾ ਕਰਕੇ ਵਿਆਸ ਉਹਨਾਂ ਦੇ ਪਾਸ ਜਾ ਕੇ ਨਿਰਵਿਸ਼ੇਸ਼ ਕਰਕੇ ਜਾ ਕੇ ਵੇਖ ਲਓ, ਨਿਰਣਾ ਕਰਕੇ ਵੇਖ ਲਓ, ਇਹ ਸੰਸਾ ਹੈ। ਸਾਰੇ ਮੰਗਤੇ ਦੇਵੀ ਦੇਵਤੇ ਜਿੰਨੇ ਹਨ
ਸਭ ਤੁਧਾ ਲੋ ਸਲਾਹ ਦੇ,
ਇਹ ਪਰਮੇਸ਼ਰ ਸਾਰੇ ਤੇਰੀ ਸਿਫਤੀ ਕਰਦੇ ਹਨ।
ਦਰ ਗੁਰਮੁਖਾਂ ਨੂੰ ਪ੍ਰਗਟ,
ਦਰ ਸਾਧ ਸੰਗਤ ਦੁਆਰਾ, ਗੁਰਮੁਖਾਂ ਦੇ ਦਰ ਅੰਦਰ ਹਿਰਦੇ ਦੇ ਦਰ ਗਿਆਨ ਦੁਆਰਾ ਸੱਚੇ ਪਾਤਸ਼ਾਹ ਪ੍ਰਕਾਸ਼ ਹੋਇਆ ਹੈ ਆਪਦੇ ਦਰ ਦਾ ਸੱਚਖੰਡ ਦਾ।